ਫਿਰ ਕਹਿੰਦੇ ਦੂਸਰਾ ਪ੍ਰਮਾਣ ਜਿਹੜਾ ਅਨੁਮਾਨ ਪ੍ਰਮਾਣ, ਅਨੁਮਾਨ ਲਗਾਇਆ ਜਾ ਸਕਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ, ਕਹਿੰਦੇ ਅਨੁਮਾਨ ਪ੍ਰਮਾਣ ਦੇ ਵਿੱਚ ਅਨੁਮਾਨ ਲਾ ਸਕਦੇ ਹਾਂ ਕਿ ਪਰਮੇਸ਼ੁਰ ਇਸ ਤਰ੍ਹਾਂ ਦਾ ਹੋਵੇਗਾ, ਪਰਮੇਸ਼ੁਰ ਇਸ ਤਰ੍ਹਾਂ ਦਾ ਹੋਵੇਗਾ। ਕਹਿੰਦੇ ਅਨੁਮਾਨ ਕੀ ਲਾਓਗੇ? ਅਨੁਮਾਨ ਪ੍ਰਮਾਣ ਉਹ ਹੁੰਦਾ ਜਦੋਂ ਇੱਕ ਚੀਜ਼ ਦੇ ਬਰਾਬਰ ਆਪਾਂ ਦੂਜੀ ਚੀਜ਼ ਨੂੰ ਖੜਾ ਕਰ ਦਈਏ ਕਿ ਫਲਾਨੀ ਚੀਜ਼ ਫਲਾਨੇ ਵਰਗੀ ਹੈ, ਫਲਾਨੀ ਚੀਜ਼ ਫਲਾਨੇ ਵਰਗੀ ਹੈ, ਉਦੋਂ ਤਾਂ ਆਪਾਂ ਪ੍ਰਮਾਣ ਦੇ ਸਕਦੇ ਹਾਂ। ਪਰ ਜਿਹੜਾ ਸਰਬ ਵਿਆਪਕ ਪਰਿਪੂਰਨ ਵਾਹਿਗੁਰੂ ਅਕਾਲ ਪੁਰਖ ਹੈ ਜਾਂ ਸਾਡੀ ਆਤਮਾ ਹੈ, ਇਹਦੇ ਵਰਗਾ ਦੂਸਰਾ ਹੋਰ ਕੋਈ ਹੈ ਹੀ ਨਹੀਂ। ਇਸ ਕਰਕੇ ਆਪਾਂ ਉਹਨੂੰ ਪ੍ਰਮਾਣ ਕੀ ਦੇ ਸਕਦੇ ਹਾਂ? ਉਹ ਪ੍ਰਮਾਣ ਵੀ ਇਹਨਾਂ ਨੇ ਨਿਖੇਧ ਕਰ ਦਿੱਤਾ। ਤੀਜਾ ਪ੍ਰਮਾਣ ਜਿਹੜਾ ਆਉਂਦਾ ਨਿਖੇਧ ਪ੍ਰਮਾਣ, ਉਹਦੇ ਵਿੱਚ ਹੁੰਦਾ ਉਪਮਾਨ ਪ੍ਰਮਾਣ। ਉਪਮਾਨ ਪ੍ਰਮਾਣ ਵਿੱਚ ਵੀ ਨਿਖੇਧ ਕਰ ਦਿੱਤਾ। ਕਿਵੇਂ? ਕਿ ਆਪਾਂ ਉਹਦੀ ਉਪਮਾ ਨਹੀਂ ਕਹਿ ਸਕਦੇ। ਲਾਗਨ ਕਾ ਹੈ ਕਛੂ ਹੈ, ਲਵੈ ਦਾ ਅਰਥ ਹੈ ਬਰਾਬਰ। ਅਗਮ ਗੋਚਰ ਸਾਹਿਬ ਉਹ ਦੂਸਰ ਲਵੈ ਨਾ ਲਾਵੈ, ਲਵੈ ਦਾ ਅਰਥ ਹੈ ਬਰਾਬਰ ਖੜਾ ਕਰਕੇ। ਜਿਵੇਂ ਕੋਈ ਵੀ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਿਆ ਕੇ ਹੋਰ ਕੋਈ ਗ੍ਰੰਥ ਭਾਵੇਂ ਲੱਖਾਂ ਗ੍ਰੰਥ ਪ੍ਰਕਾਸ਼ ਕਰ ਦਿਓ, ਭਾਵੇਂ ਕੋਈ ਜਿਵੇਂ ਜੇਠੂ ਵਾਲੀਆ ਹੁੰਦਾ ਸੀ, ਇੱਕ ਬੜੀ ਪੁਰਾਣੀ ਗੱਲ ਹੈ ਇਹ, ਉਹਨੇ ਆਪਣੇ ਨਾਲ ਕੁਝ ਪੜ੍ਹੇ ਲਿਖੇ ਬੰਦੇ ਰੱਖੇ। ਉਹ ਕਹਿੰਦਾ ਸੀ ਮੈਂ ਪਤਾ ਨਹੀਂ ਕਿੰਨੇ ਮਨ ਦਾ ਗ੍ਰੰਥ ਬਣਾਉਣਾ, ਇੱਕ ਐਂ ਤਾਂ ਭਾਵੇਂ ਕੋਈ 50 ਮਨ ਦਾ ਗ੍ਰੰਥ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਦੇ, ਕਿਆ ਆਪਾਂ ਉਹਨੂੰ ਮੰਨ ਲਾਂਗੇ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੋ ਨੇ, ਇਹ ਗੁਰੂ ਗ੍ਰੰਥ ਸਾਹਿਬ ਹੀ ਹਨ, ਇਹਨਾਂ ਦੇ ਬਰਾਬਰ ਹੋਰ ਕੋਈ ਨਹੀਂ ਹੈ। ਅਕਾਲ ਪੁਰਖ ਦੇ ਬਰਾਬਰ ਹੋਰ ਕੋਈ ਨਹੀਂ ਜਿਹਦਾ ਆਪਾਂ ਪ੍ਰਮਾਣ ਦੇ ਸਕੀਏ ਕਿ ਫਲਾਨਾ ਜਿਹੜਾ ਉਹ ਰੱਬ ਹੈ, ਫਲਾਨਾ ਦੂਸਰਾ ਰੱਬ ਹੈ। ਇਸ ਕਰਕੇ ਆਪਾਂ, ਮਹਾਰਾਜ ਕਹਿੰਦੇ ਉਪਮਾਨ ਪ੍ਰਮਾਣ ਵੀ ਨਹੀਂ ਦੇ ਸਕਦੇ ਕਿ ਇਹ ਫਲਾਨੀ ਚੀਜ਼ ਫਲਾਨੇ ਵਰਗੀ ਹੈ, ਉਹਦੇ ਵਿੱਚ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜਾ। ਫਿਰ ਜੀ ਮਹਾਰਾਜ ਜੋ ਸਾਡੇ ਤੇ ਬਖਸ਼ਿਸ਼ ਕਰ ਰਹੇ ਨੇ, ਜਿੰਨਾ ਕੁ ਹਜ਼ਮ ਹੋ ਜਾਏ ਉਨਾ ਕੁ ਆਪਾਂ ਰੋਜ਼ ਛਕਦੇ ਹਾਂ, ਭਾਈ ਇੰਨੀ ਕੁ ਚੀਜ਼ ਹੀ ਆਪਾਂ ਹਜ਼ਮ ਕਰ ਸਕਦੇ ਹਾਂ। ਪ੍ਰਮਾਣ ਸੀਗੇ ਪਹਿਲਾਂ ਵਿਧੀ ਪੱਖ ਨਾਲ 6, ਉਹ ਆਪਣੇ ਢੰਗ ਨਾਲ ਸੇਵਾ ਕਰ ਰਹੇ ਨੇ ਅਕਾਲ ਪੁਰਖ ਦੀ। ਨਿਖੇਧ ਪੱਖ ਵਾਲੇ ਆਪਣੇ ਢੰਗ ਨਾਲ ਸੇਵਾ ਕਰਦੇ ਨੇ। ਨਿਖੇਧ ਪੱਖ ਵਿੱਚ ਆਪਾਂ ਸ਼੍ਰਵਣ ਕਰ ਲਏ ਪ੍ਰਮਾਣ ਪਹਿਲੇ 3। ਸੋ ਜਿਹੜਾ ਚੌਥਾ ਪ੍ਰਮਾਣ ਹੈ ਇਹਨੂੰ ਅਰਥਾਪਤੀ ਪ੍ਰਮਾਣ ਕਹਿੰਦੇ ਨੇ। ਅਰਥਾਪਤੀ ਪ੍ਰਮਾਣ ਵਿਧੀ ਪੱਖ ਵਿੱਚ ਇਉਂ ਆਇਆ ਸੀ ਜਿਵੇਂ ਕੋਈ ਬੰਦਾ ਦਿਨੇ ਕੁਛ ਨਹੀਂ ਖਾਂਦਾ, ਰਾਤ ਨੂੰ ਲੋਕੇ ਰੋਟੀ ਖਾਂਦਾ ਹੋਵੇ, ਉਹਦੇ ਸਰੀਰ ਨੂੰ ਵਾਧਾ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ। ਇਉਂ ਹੀ ਕਹਿੰਦੇ ਆਪਾਂ ਬ੍ਰਹਮ ਦਾ ਅੰਦਾਜ਼ਾ ਲਾ ਸਕਦੇ ਹਾਂ ਇਸ ਸ੍ਰਿਸ਼ਟੀ ਤੋਂ। ਇਹ ਤਾਂ ਵਿਧੀ ਪੱਖ ਵਾਲੇ ਕਹਿੰਦੇ ਨੇ। ਪਰ ਨਿਖੇਧ ਪੱਖ ਵਾਲੇ ਕਹਿੰਦੇ ਨੇ ਨਹੀਂ, ਸਰੀਰ ਦਾ ਬੋਧ ਖਾਣਾ ਖਾਣ ਨਾਲ ਤਾਂ ਹੋ ਸਕਦਾ ਹੈ, ਅੰਨ ਖਾਣ ਨਾਲ, ਕਿਉਂਕਿ ਅੰਨਮੈ ਕੋਸ਼ ਹੈ ਇਹ। ਪਰ ਕਿਉਂਕਿ ਜਿਹੜਾ ਬ੍ਰਹਮ ਹੈ, ਜਿਹੜੀ ਆਤਮਾ ਹੈ, ਆਤਮਾ ਸਰਵ ਵਿਆਪਕ ਹੈ, ਜੋ ਇਹ ਆਤਮਾ ਦਾ ਬੋਧ ਕਿਸੇ ਅੰਦਾਜ਼ੇ ਨਾਲ ਨਹੀਂ ਹੋ ਸਕਦਾ, ਕਿਉਂਕਿ ਮਨ ਬਾਣੀ ਤੋਂ ਅਵਿਸ਼ੇ ਹੈ, ਮਨ ਬਾਣੀ ਦਾ ਵਿਸ਼ਾ ਨਹੀਂ ਹੈ। ਭਾਵ ਜ਼ੁਬਾਨ ਨਾਲ, ਬਾਣੀ ਦਾ ਭਾਵ ਮਨ ਕਰਕੇ, ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ, ਉਹਨੂੰ ਹੱਥਾਂ ਨਾਲ ਪਕੜਿਆ ਨਹੀਂ ਜਾ ਸਕਦਾ। ਇਸ ਕਰਕੇ ਉਹ ਬ੍ਰਹਮ ਆਪਣੇ ਵਿੱਚ ਆਪ ਹੀ ਹੈ। ਸੋ ਫਿਰ ਉਸ ਤੋਂ ਬਾਅਦ ਪੰਜਵਾਂ ਪ੍ਰਮਾਣ ਜਿਹੜਾ ਦਿੱਤਾ, ਅਨ ਉਪਲਬਧੀ ਪ੍ਰਮਾਣ ਹੈ, ਇਹਨੂੰ ਵੀ ਨਿਖੇਧ ਕਰਦੇ ਨੇ ਉਹ। ਅਨ ਉਪਲਬਧੀ ਪ੍ਰਮਾਣ ਵਿੱਚ ਇਸ ਪ੍ਰਕਾਰ ਜੋ ਆਇਆ ਸੀ ਕਿ ਕਿਸੇ ਨੇ ਕਿਹਾ ਫਲਾਨੇ ਥਾਂ ਦੈਂਤ ਰਹਿੰਦਾ ਜਾਂ ਦਿਓ ਰਹਿੰਦਾ, ਲੋਕਾਂ ਨੇ ਯਕੀਨ ਕਰ ਲਿਆ ਸੀ। ਪਰ ਇਸ ਪਾਸੇ ਨਿਖੇਧ ਪੱਖ ਵਿੱਚ ਅਨ ਉਪਲਬਧੀ ਪ੍ਰਮਾਣ ਵਿੱਚ ਇਹ ਗੱਲ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ, ਕਿਉਂਕਿ ਉਹ ਅਕਾਲ ਪੁਰਖ ਜਿਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਵਾਹਿਗੁਰੂ ਕਿਸੇ ਦੇਸ਼ ਵਿੱਚ ਰਹਿੰਦਾ, ਕਿਉਂਕਿ ਇੱਕ ਦੇਸ਼ ਵਿੱਚ ਨਹੀਂ ਰਹਿੰਦਾ ਉਹ, ਫਿਰ ਉਹ ਕਾਲ ਵਿੱਚ ਨਹੀਂ ਹੈ, ਸਮੇਂ ਵਿੱਚ ਨਹੀਂ ਹੈ, ਫਿਰ ਉਹ ਵਸਤੂ ਵਿੱਚ ਨਹੀਂ ਹੈ। ਵਸਤੂ ਜਿਹੜੀ ਆਈ ਸੀ ਥੋੜ੍ਹੀ ਜਿਹੀ ਔਖੀ ਆਈ ਸੀ, ਆਪਾਂ ਸੁਣੀ ਵੀ ਸੀ, ਪ੍ਰਾਗਿਆ ਨਾਮੇ ਜੀਵ ਜਿਹੜਾ। ਸੋ ਇਸੇ ਪ੍ਰਕਾਰ ਉਹ ਜਾਗਰਤ ਅਵਸਥਾ ਵਿੱਚ ਜਿਹੜਾ ਰਹਿੰਦਾ ਹੈ, ਵਿਸ਼ਵ ਨਾਮੇ ਜੀਵ ਸਖੋਪਤ ਅਵਸਥਾ ਦਾ ਅਭਿਮਾਨੀ, ਇਹ ਚੀਜ਼ਾਂ ਜਿਹੜੀਆਂ ਸੁਣੀਆਂ ਸੀ ਇਹਨੂੰ ਵਸਤੂ ਕਹਿੰਦੇ ਨੇ। ਵਾਹਿਗੁਰੂ ਦੇਸ਼ ਕਾਲ ਵਸਤੂ ਕਰਕੇ ਖੰਡਨ ਨਹੀਂ ਹੋ ਸਕਦਾ ਕਿਉਂਕਿ ਉਹ ਭੂਤ ਭਵਿੱਖ ਵਰਤਮਾਨ ਤਿੰਨਾਂ ਸਮਿਆਂ ਵਿੱਚ ਹਾਜ਼ਰ ਰਹਿੰਦਾ ਹੈ। ਇਸ ਕਰਕੇ ਉਹ ਵਾਹਿਗੁਰੂ ਕਿ ਸਰਬੱਤਰ ਦੇਸਾ ਹੈ ਕਿ ਸਰਬੱਤਰ ਭੇਸਾ ਹੈ। ਮਹਾਰਾਜ ਕਹਿੰਦੇ ਸਾਰਿਆਂ ਦੇਸ਼ਾਂ ਵਿੱਚ ਸਾਰਿਆਂ ਭੇਸ਼ਾਂ ਵਿੱਚ ਇਹਨੂੰ ਖੰਡਨ ਕਿੱਥੋਂ ਕਰੋਗੇ? ਅਖੰਡ ਚੇਤਨ ਅਕਾਲ ਪੁਰਖ ਵਾਹਿਗੁਰੂ ਹੈ, ਉਹਨੂੰ ਆਪਾਂ ਖੰਡਨ ਨਹੀਂ ਕਰ ਸਕਦੇ। ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਣਹਾਰ, ਅਣਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ। ਹੁਣ ਆ ਗਿਆ ਸ਼ਬਦਾਪਤੀ ਪ੍ਰਮਾਣ। ਸ਼ਬਦਾਪਤੀ ਪ੍ਰਮਾਣ ਵਿੱਚ ਆਪਾਂ ਸੁਣਿਆ ਸੀ ਜਿਵੇਂ ਕਿਸੇ ਨੇ ਪਲਟਣ ਵਿੱਚੋਂ ਆ ਕੇ ਉਸੇ ਦੀ ਪਲਟਣ ਦੇ ਬੰਦੇ ਨੇ ਪਿੰਡ ਚ ਆ ਕੇ ਉਹਦੇ ਪਿਤਾ ਨੂੰ ਕਿਹਾ ਤੁਹਾਡਾ ਪੁੱਤਰ ਸੂਬੇਦਾਰ ਬਣ ਗਿਆ, ਯਕੀਨ ਹੋ ਗਿਆ ਸੁਣ ਕੇ। ਪਰ ਨਿਖੇਦ ਪੱਖ ਵਾਲੇ ਇਹਦਾ ਵੀ ਖੰਡਨ ਕਰਦੇ ਨੇ, ਕਰਦੇ ਦੋਨੋਂ ਹੀ ਸੇਵਾ ਨੇ, ਪਰ ਉਹਨਾਂ ਦੀ ਸੇਵਾ ਉਸ ਤਰੀਕੇ ਨਾਲ, ਉਹਨਾਂ ਦੀ ਸੇਵਾ ਉਸ ਤਰੀਕੇ ਨਾਲ। ਜਿਨ ਸੇਵਿਆ ਤਿੰਨ ਪਾਇਆ ਮਾਨ, ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੇ ਮੰਨਣ ਪ੍ਰਾਪਤ ਕੀਤਾ। ਅਕਾਲ ਪੁਰਖ ਦਾ ਮੰਨਣ ਰਾਹੀਂ ਗਿਆਨ ਹੁੰਦਾ। ਸ਼ਬਦਾਪਤੀ ਪ੍ਰਮਾਣ ਹੈ, ਕਥਨ ਕਹਿਣ ਕੋ ਸੋਝੀ ਨਾਹੀਂ। ਹੁਣ ਇਹ ਨਿਖੇਦ ਪੱਖ ਵਾਲੇ ਕਹਿੰਦੇ ਨੇ ਵੀ ਕਥਨ ਅਤੇ ਕਹਿਣ ਨੂੰ ਕੁਛ ਕਹਿ ਹੀ ਨਹੀਂ ਸਕਦੇ ਅਕਾਲ ਪੁਰਖ ਬਾਰੇ, ਇਹਦੀ ਸੋਝੀ ਨਹੀਂ ਪੈ ਸਕਦੀ। ਕਹਿੰਦੇ ਫਿਰ ਸੋਝੀ ਕਿਹਨੂੰ ਪੈਂਦੀ ਹੈ? ਜੋ ਪਿੱਖ ਹੈ ਤਿਸ ਬਣ ਆਵੇ। ਇਹ ਤਾਂ ਜਿਹੜਾ ਦਰਸ਼ਨ ਕਰਦਾ ਨਾ ਉਸ ਨੂੰ ਹੀ ਬਣ ਆਉਂਦਾ ਬਸ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਕੀ ਤੁਸੀਂ ਕਹੋਗੇ ਉਹਦਾ ਪ੍ਰਮਾਣ ਦੇ ਕੇ? ਸ਼ਬਦ ਪ੍ਰਮਾਣ ਰਾਹੀਂ ਨਹੀਂ ਆਪਾਂ ਜਾਣ ਸਕਦੇ, ਇਹ ਤਾਂ ਬਸ ਜਿਹਨੇ ਦੇਖਿਆ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀ ਹੈ। ਇਸ ਕਰਕੇ ਉਹ ਇਸ ਢੰਗ ਨਾਲ ਆਪਣੀ ਸੇਵਾ ਕਰਦੇ ਨੇ, ਜਿਨ ਸੇਵਿਆ ਤਿੰਨ ਪਾਇਆ ਮਾਨ, ਉਹਨਾਂ ਨੇ ਮੰਨਣ ਗਿਆਨ ਦੇ ਰਾਹੀਂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ। ਇਸ ਕਰਕੇ ਉਹ ਕਹਿੰਦੇ ਨੇ ਕਿ ਵਾਹਿਗੁਰੂ ਛੇ ਪ੍ਰਮਾਣਾਂ ਦੁਆਰਾ ਵੀ ਅਵਿਸ਼ੇ ਹੈ। ਫਿਰ ਉਹ ਕਿਵੇਂ ਹੈ? ਕਹਿੰਦੇ ਵਾਹਿਗੁਰੂ ਸਵੈ ਅਨੁਭਵ ਪ੍ਰਮਾਣ ਸਰੂਪ ਹੈ, ਉਹ ਆਪਣੇ ਆਪ ਤੋਂ ਆਪ ਹੀ ਪ੍ਰਮਾਣ ਰੂਪ ਹੈ। ਜਿਵੇਂ ਇੱਕ ਵਾਰੀ ਬੜੀ ਪੁਰਾਣੀ ਗੱਲ ਹੈ, ਆਖੇ ਮਹਾਰਾਜ ਦਸਵੇਂ ਪਾਤਸ਼ਾਹ ਤੇ ਫਿਲਮ ਬਣਾਉਣ ਲੱਗੇ ਸੀ। ਤਾਂ ਫਿਲਮ ਬਣਾਉਣ ਲੱਗੇ ਕਿ ਦਸਵੇਂ ਪਾਤਸ਼ਾਹ ਫਿਲਮ ਬਣਾਉਣੀ ਹੈ, ਤਾਂ ਫਿਰ ਜਦੋਂ ਸਾਰਿਆਂ ਨੂੰ ਜਾ ਕੇ ਸੰਤਾਂ ਮਹਾਤਮਾ ਨੂੰ ਪੁੱਛਦੇ ਰਹੇ ਕਿ ਅਸੀਂ ਫਿਲਮ ਬਣਾਉਣੀ ਹੈ, ਇਜਾਜ਼ਤ ਦਿਓ। ਇੱਕ ਮਹਾਤਮਾ ਕਹਿਣ ਲੱਗੇ ਵੀ ਦੇਖੋ, ਉਹ ਜਿਹੜਾ ਐਕਟਰ ਸੀ ਨਾ ਦਸਵੇਂ ਪਾਤਸ਼ਾਹ, ਉਹ ਆਪ ਹੀ ਸੀ, ਉਹਦੀ ਰੀਸ ਹੋਰ ਕੋਈ ਨਹੀਂ ਕਰ ਸਕਦਾ, ਉਹਦੇ ਬਰਾਬਰ ਹੋਰ ਕੋਈ ਨਹੀਂ ਜਾ ਸਕਦਾ। ਇਸ ਕਰਕੇ ਅਕਾਲ ਪੁਰਖ ਜਿਹੜਾ ਕੁਛ ਹੈ ਉਹ ਆਪੇ ਹੀ ਆਪ ਹੈ, ਉਹਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ ਪੈਂਦੀ। ਇਸੇ ਕਰਕੇ ਉਹ ਸਵੈ ਅਨੁਭਵ ਪ੍ਰਮਾਣ ਸਰੂਪ ਆਪ ਹੀ ਆਪ ਹੈ। ਦਸਵੇਂ ਪਾਤਸ਼ਾਹ ਦਿੰਦੇ ਨੇ ਇਹਦਾ ਪ੍ਰਮਾਣ ਜਾਪ ਸਾਹਿਬ ਦੇ ਵਿੱਚ, ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ। ਇਹ ਇਹਨਾਂ ਛੇ ਪ੍ਰਮਾਣਾਂ ਦਾ ਖੰਡਨ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਵੀ। ਕਹਿੰਦੇ ਉਹ ਤਾਂ ਅਨੁਭਵ ਪ੍ਰਕਾਸ਼ ਹੈ, ਰਾਤ ਦਿਨ ਪ੍ਰਕਾਸ਼ਮਾਨ ਕਰਨ ਵਾਲਾ ਸਾਰਿਆਂ ਦੇ ਤਾਂ ਹੀ। ਇਸ ਕਰਕੇ ਜਿਨ ਸੇਵਿਆ ਤਿੰਨ ਪਾਇਆ ਮਾਨ, ਜਿਨ੍ਹਾਂ ਨੇ ਜਿਵੇਂ ਵੀ ਸੇਵਾ ਕੀਤੀ ਹੈ ਉਨ੍ਹਾਂ ਨੇ ਉਸੇ ਪ੍ਰਕਾਰ ਹੀ ਮਾਨ ਤੋਂ ਭਾਵ ਮੰਨਣ ਗਿਆਨ ਨੂੰ ਪ੍ਰਾਪਤ ਕੀਤਾ ਹੈ। ਨਾਨਕ ਗਾਵੀਐ ਗੁਣੀ ਨਿਧਾਨ, ਨਾਨਕ ਤੋਂ ਭਾਵ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਗੁਣੀ ਨਿਧਾਨ ਜਿਹੜਾ ਗੁਣਾਂ ਦਾ ਖਜ਼ਾਨਾ ਹੈ ਅਕਾਲ ਪੁਰਖ ਵਾਹਿਗੁਰੂ, ਉਹ ਨਿਧਾਨ ਤੋਂ ਭਾਵ ਖਜ਼ਾਨਾ, ਉਸ ਖਜ਼ਾਨੇ ਨੂੰ ਗਾਵੀਐ। ਕਿਵੇਂ? ਕਹਿੰਦੇ ਇਕੱਲੇ ਨਾ ਗਾਇਓ ਆਪਣੇ ਆਪ ਹੀ, ਗੁਰਾਂ ਦੇ ਰਾਹੀਂ ਗਾਇਓ, ਸੰਗਤ ਦੇ ਨਾਲ ਮਿਲ ਕੇ ਗਾਇਓ। ਇਕੱਲਾ ਬੰਦਾ ਕਦੇ ਸਫਲਾ ਨਹੀਂ ਹੋਇਆ ਸੰਗਤ ਤੋਂ ਬਿਨਾਂ, ਸਤਿਗੁਰੂ ਤੋਂ ਬਿਨਾਂ, ਵੀ ਮੈਨੂੰ ਗੁਰੂ ਦੀ ਲੋੜ ਨਹੀਂ, ਮੈਂ ਤਾਂ ਆਪਣੇ ਆਪ ਹੀ ਤਰ ਜਾਵਾਂਗਾ। ਤਾਂ ਮਹਾਰਾਜ ਕਹਿੰਦੇ ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਕਹਿੰਦੇ ਗਾਵੀਐ ਗਾਓ, ਗਾਉਣਾ ਕਰੋ, ਪਹਿਲਾਂ ਆਪਣੀ ਜ਼ੁਬਾਨ ਦੇ ਨਾਲ ਉਹਦੇ ਨਾਮ ਨੂੰ, ਬਾਣੀ ਨੂੰ, ਫਿਰ ਸੁਣੀਐ, ਫਿਰ ਧਿਆਨ ਦੇ ਨਾਲ ਸੁਣਨਾ ਕਰੋ। ਗਾਵੀਐ ਸੁਣੀਐ, ਫਿਰ ਮਨ ਮੰਨਣ ਕਰੋ ਉਹਦਾ, ਫਿਰ ਰੱਖੀਐ ਤੋਂ ਭਾਵ ਉਹਨੂੰ ਵਸਾਉਣਾ ਕਰੋ ਆਪਣੇ ਹਿਰਦੇ ਦੇ ਵਿੱਚ, ਫਿਰ ਹੁੰਦਾ ਹੈ ਭਾਉ ਪ੍ਰਕਾਸ਼। ਰੱਖੀਏ ਦਾ ਅਰਥ ਹੈ ਨਿਧਿਆਸਣ ਕਰਨਾ। ਇਹ ਤਿੰਨ ਚੀਜ਼ਾਂ ਆਮ ਕਥਾ ਚ ਸਾਰੇ ਹੀ ਕਹਿੰਦੇ ਨੇ ਕਿ ਸਰਵਣ, ਮੰਨਣ, ਨਿਧਿਆਸਣ, ਇਸ ਦੀ ਕਮਾਈ ਕਰੋ। ਸਰਵਣ ਕਰੋ, ਫਿਰ ਮੰਨਣ ਕਰੋ, ਫਿਰ ਨਿਧਿਆਸਣ ਕਰੋ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਆਪਾਂ ਪਹਿਲਾਂ ਸੁਣ ਆਏ ਹਾਂ ਇਹ ਸਾਰੀਆਂ ਚੀਜ਼ਾਂ, ਕਿ ਹੁਣ ਸਰਵਣ ਦਾ ਜਿਹੜਾ ਹੈ ਭਾਵ ਕੀ ਹੈ, ਮੰਨਣ ਦਾ ਭਾਵ ਕੀ, ਮੰਨਣ ਕਿਹਨੂੰ ਕਹਿੰਦੇ ਨੇ, ਇਹਦੀ ਉਤਪਤੀ ਕਿੱਥੋਂ ਹੋਈ ਹੈ, ਅਸਲ ਵਿੱਚ ਇਹ ਹੈ ਕੀ, ਤੇ ਨਿਧਿਆਸਣ ਕਿਹਨੂੰ ਕਹਿੰਦੇ ਨੇ, ਕਮਾਈ ਕਰਨ, ਇਹ ਨਿਧਿਆਸਣ ਦਾ ਭਾਵ ਕੀ ਹੈ। ਜੇ ਆਪਾਂ ਨੂੰ ਮੂਲ ਰੂਪ ਵਿੱਚ ਕਿਸੇ ਗੱਲ ਦਾ ਪਤਾ ਹੀ ਨਹੀਂ, ਇਹਨਾਂ ਚੀਜ਼ਾਂ ਨੇ ਜਨਮ ਕਿੱਥੋਂ ਲਿਆ ਜਾਂ ਇਹਨਾਂ ਦਾ ਭਾਵ ਕੀ ਹੈ, ਫਿਰ ਆਪਾਂ ਇਹ ਤਾਂ ਸਾਰੀ ਜ਼ਿੰਦਗੀ ਕਹੀ ਜਾਵਾਂਗੇ ਬਈ ਸਰਵਣ, ਮੰਨਣ, ਨਿਧਿਆਸਣ ਕਰੋ ਬਈ, ਪਰ ਇਹਦਾ ਗਿਆਨ ਹੋਣਾ ਜ਼ਰੂਰੀ ਹੈ। ਹੁਣ ਸਤਿਗੁਰੂ ਮਹਾਰਾਜ ਪਹਿਲਾਂ ਤਾਂ ਆਪਾਂ ਨੂੰ ਇਹੀ ਕਹਿੰਦੇ ਨੇ ਕਿ ਗਾਵੀ ਹੈ, ਜਦੋਂ ਕਹਿੰਦੇ ਨੇ ਗਾਵੀ ਹੈ ਬਾਣੀ, ਸਤਿਗੁਰੂ ਜੀ ਜਦੋਂ ਬਾਣੀ ਗਾਉਂਦੇ ਨੇ, ਸੁਣਾਉਂਦੇ ਨੇ, ਜੇ ਆਮ ਬੰਦਾ ਅੱਜ ਦੇ ਯੁੱਗ ਚ ਕਹੇ ਵੀ ਮਹਾਰਾਜ ਤਾਂ ਹੁਣ ਬਾਣੀ ਸੁਣਾਉਂਦੇ ਨੀ, ਗੁਰੂ ਗ੍ਰੰਥ ਸਾਹਿਬ ਤਾਂ ਹੁਣ ਬੋਲਦੇ ਨਹੀਂ, ਮਹਾਰਾਜ ਬੋਲਦੇ ਨੇ, ਸਤਿਗੁਰੂ ਜੀ ਆਪਣੇ ਆਪ ਨਹੀਂ ਅਵਾ ਤਵਾ ਬੋਲਦੇ, ਇਹ ਉਹ ਗੱਲ ਨਹੀਂ ਹੈ ਕਿ ਐਵੇਂ ਬੈਠੇ ਗੱਲਾਂ ਕਰੀ ਜਾਣ। ਇਹ ਤਾਂ ਜੇ ਕੋਈ ਆ ਕੇ ਪਿਆਰ ਨਾਲ ਤਾਪਿਆ ਬੈਠੇਗਾ, ਮੰਗਲ ਕਰੇਗਾ, ਮਹਾਰਾਜ ਦੇ ਦਰਸ਼ਨ ਕਰੇਗਾ, ਜਦੋਂ ਬਾਣੀ ਨੂੰ ਬੋਲਦਾ ਹੈ, ਜੇ ਕੋਈ ਕਿਸੇ ਦੀ ਚਿੱਠੀ ਪੜ੍ਹ ਕੇ ਆਖੇ ਕਿ ਚਿੱਠੀ ਲਿਖਣ ਵਾਲਾ ਮੈਂ ਹਾਂ, ਇਹ ਤਾਂ ਨਹੀਂ ਹੋ ਸਕਦਾ। ਉਹ ਜਿਹੜਾ ਬੋਲਦਾ ਨਾ ਅਸਲ ਵਿੱਚ, ਉਹ ਤਾਂ ਉਹੀ ਬੋਲਦਾ ਜਿਹਦੀ ਚਿੱਠੀ ਆਈ ਹੋਈ ਹੈ, ਅਸਲ ਵਿੱਚ ਤਾਂ ਉਹੀ ਬੋਲਦਾ। ਮਹਾਰਾਜ ਕਹਿੰਦੇ ਇਉਂ ਜਾਣ ਕੇ ਗੁਰਬਾਣੀ ਨੂੰ ਪੜ੍ਹੋ ਕਿ ਗਾਵੀ ਹੈ, ਜਦੋਂ ਸਤਿਗੁਰੂ ਜੀ ਗਾਉਂਦੇ ਨੇ, ਭਾਵੇਂ ਆਪਾਂ ਹੀ ਪਾਠ ਕਰਦੇ ਹੋਈਏ, ਪਰ ਇਹ ਨਾ ਕਹੋ ਕਿ ਮੈਂ ਸੁਖਮਨੀ ਸਾਹਿਬ ਪੜ੍ਹ ਲਿਆ, ਤੂੰ ਤਾਂ ਪੜ੍ਹਿਆ ਹੀ ਹੈ ਨਾ, ਤੂੰ ਰਚਤਾ ਤਾਂ ਨਹੀਂ ਹੈ ਇਹਦਾ, ਸੁਖਮਨੀ ਸਾਹਿਬ ਨੂੰ ਰਚਿਆ ਤਾਂ ਤੂੰ ਨਹੀਂ ਹੈ, ਪੰਜਵੇਂ ਪਾਤਸ਼ਾਹ ਨੇ ਰਚਨਾ ਕੀਤੀ ਹੈ, ਤੂੰ ਉਹਨੂੰ ਗਾਵੀ ਹੈ ਪੜ੍ਹਨ ਵਾਲਾ ਜਿਹੜਾ ਹੈ, ਤੂੰ ਇਹ ਸਮਝ ਕੇ ਗੁਰੂ ਸਾਹਿਬ ਨੇ ਮੈਨੂੰ ਸੁਨੇਹਾ ਭੇਜਿਆ। ਇਸ ਪ੍ਰਕਾਰ ਭਾਵਨਾ ਦੇ ਨਾਲ ਜਦੋਂ ਇਉਂ ਜਾਣੋ ਕਿ ਜਿੰਨੀ ਮੈਂ ਬਾਣੀ ਪੜ੍ਹ ਰਿਹਾ ਜਾਂ ਕੀਰਤਨ ਸੁਣ ਰਿਹਾ, ਕਥਾ ਸੁਣ ਰਿਹਾ, ਇਹ ਸਤਿਗੁਰੂ ਜੀ ਹੀ ਮੈਨੂੰ ਸੁਣਾ ਰਹੇ ਨੇ, ਇਉਂ ਗਾਵੀ ਹੈ। ਜਦੋਂ ਗਾਵੀ ਹੈ, ਸਤਿਗੁਰੂ ਜੀ ਗਾਉਂਦੇ ਨੇ, ਕੀਰਤਨ ਭਾਵੇਂ ਰਾਗੀ ਸਿੰਘ ਕਰਦੇ ਨੇ, ਕਈਆਂ ਦਾ ਇਹ ਵਿਚਾਰ ਹੁੰਦਾ ਕਿ ਰਾਗੀ ਕੀਰਤਨ ਕਰਦੇ ਨੇ, ਇਹ ਰਾਗੀ ਦੀ ਸ਼ਕਲ ਨਹੀਂ ਚੰਗੀ ਹੈ, ਇਹਦੀ ਚੂਨ ਨਹੀਂ ਚੰਗੀ ਹੈ, ਆਹ ਫਲਾਨਾ ਆ, ਇੰਨੀਆਂ ਜਿਹੀਆਂ ਗੱਲਾਂ ਸੋਚਣ ਦਾ ਕੀ ਫਾਇਦਾ। ਉਦੋਂ ਅੱਖਾਂ ਬੰਦ ਕਰਕੇ ਜਿਹੜੇ ਪਾਤਸ਼ਾਹ ਦਾ ਸ਼ਬਦ ਚੱਲਦਾ ਉਹ ਪੜ੍ਹਦੇ ਨੇ, ਉਸੇ ਪਾਤਸ਼ਾਹ ਦਾ ਧਿਆਨ ਕਰਕੇ ਸੁਣੋ ਵੀ ਇਹ ਤਾਂ ਪੰਜਵੇਂ ਪਾਤਸ਼ਾਹ ਗਾ ਰਹੇ ਨੇ, ਇਹ ਥੋੜੀ ਗਾ ਰਹੇ ਨੇ, ਇਹਨਾਂ ਕੋਲ ਕੀ ਹੈ, ਜੇ ਬਾਣੀ ਉਹਨਾਂ ਨੇ ਗਾਈ ਹੈ ਤਾਂ ਹੀ ਉਹਨਾਂ ਨੇ ਅੱਗੇ ਗਾਈ ਹੈ। ਇਸ ਕਰਕੇ ਨਿਰਮਾਤਾ ਤਾਂ ਉਹ ਨੇ, ਰਚਣ ਵਾਲੇ ਤਾਂ ਉਹ ਆਪ ਨੇ, ਉਹ ਜਦੋਂ ਵੀ ਕੀਰਤਨ ਹੁੰਦਾ ਤਾਂ ਇਉਂ ਸਮਝੋ ਕਿ ਉਹ ਸਤਿਗੁਰੂ ਗਾ ਰਹੇ ਨੇ, ਤਾਂ ਫਿਰ ਉਹਨੂੰ ਗਾ ਵੀ ਹੈ। ਉਹ ਪਿੱਛੇ ਜਿਹੜਾ ਉਹਨਾਂ ਨੇ ਮਨ ਰੱਖੀ ਹੈ ਭਾਓ, ਭਾਓ ਦਾ ਅਰਥ ਹੈ ਪ੍ਰੇਮ, ਜਦੋਂ ਸਤਿਗੁਰੂ ਦੀ ਬਾਣੀ ਗਾਉਂਦਾ ਕੋਈ, ਕੋਈ ਸੁਣਾਉਂਦਾ ਪਾਠ ਸੁਣਾਉਂਦਾ, ਕੋਈ ਕਥਾ ਸੁਣਾਉਂਦਾ, ਕੋਈ ਤੁਹਾਨੂੰ ਵਾਹਿਗੁਰੂ ਵਾਹਿਗੁਰੂ ਸੁਣਾਉਂਦਾ, ਉਦੋਂ ਭਾਵਨਾ ਨਾਲ ਜਾਣੋ ਕਿ ਸਤਿਗੁਰੂ ਸੁਣਾ ਰਹੇ ਨੇ, ਫਿਰ ਸ਼ਰਧਾ ਬਣਨੀ ਆਪਣੇ ਮਨ ਚ, ਫਿਰ ਕਿਰਪਾ ਹੋਣੀ ਹੈ, ਸੁਣੀ ਹੈ, ਫਿਰ ਸੁਣਨਾ ਕਰੋ ਉਹਨੂੰ ਪਿਆਰ ਨਾਲ ਵੀ ਇਹ ਸਤਿਗੁਰੂ ਮਹਾਰਾਜ ਮੈਨੂੰ ਸੁਣਾ ਰਹੇ ਨੇ, ਸੁਣੀਐ ਭਾਉ, ਪ੍ਰੇਮ ਦੇ ਨਾਲ ਸੁਣਨਾ ਕਰੋ ਉਹਨੂੰ, ਸ੍ਰਵਣ ਕਰਨਾ, ਮਨ ਮੰਨਣ ਕਰੋ, ਮਨ ਦੇ ਅੰਦਰ ਰੱਖੀਏ ਨਿਧਿਆਸਣ ਕਰੋ, ਫਿਰ ਭਾਉ ਪ੍ਰਕਾਸ਼ ਹੋਵੇਗਾ। ਹੁਣ ਕਹਿੰਦੇ ਸ੍ਰਵਣ, ਪਹਿਲਾਂ ਤਾਂ ਗਾਉਣਾ ਤਾਂ ਆਪਾਂ ਸੁਣ ਲਿਆ ਕਿ ਸਤਿਗੁਰੂ ਜੀ ਗਾਉਂਦੇ ਨੇ ਤੇ ਆਪਾਂ ਸੁਣਦੇ ਹਾਂ, ਹਮੇਸ਼ਾ ਜਦੋਂ ਪਾਠ ਕਰੋ ਇਹੀ ਸਮਝੋ ਵੀ ਮਹਾਰਾਜ ਮੈਨੂੰ ਬਾਣੀ ਸੁਣਾ ਰਹੇ ਨੇ, ਇਹ ਨਾ ਕਹੋ ਕਿ ਮੈਂ ਪੜ੍ਹ ਰਿਹਾ। ਜੇ ਆਪਾਂ ਇਹ ਸਮਝ ਲਾਂਗੇ ਮਹਾਰਾਜ ਮੈਨੂੰ ਬਾਣੀ ਸੁਣਾ ਰਹੇ ਨੇ, ਤਾਂ ਆਪਾਂ ਕੰਨਾਂ ਨਾਲ ਆਪੇ ਸੁਣੀ ਜਾਣੀ ਹੈ, ਇਉਂ ਨਾ ਜਾਣੋ। ਜੇ ਤੁਸੀਂ ਕਹੋ ਨਹੀਂ ਇਹ ਤਾਂ ਮੈਂ ਬੋਲ ਰਿਹਾ ਜਾਂ ਮੈਂ ਕੀਰਤਨ ਕਰ ਰਿਹਾ, ਨਹੀਂ ਭਾਈ, ਵਾਹਿਗੁਰੂ ਦੀ ਜੋਤ ਤੇਰੇ ਅੰਦਰ ਹੈ ਤਾਂ ਤੂੰ ਬੋਲ ਰਿਹਾ ਹੈ, ਵਾਹਿਗੁਰੂ ਬੋਲ ਰਿਹਾ ਤੇਰੇ ਅੰਦਰ, ਤੂੰ ਕੰਨਾਂ ਨਾਲ ਸੁਣ। ਇੰਨੀ ਭਾਵਨਾ ਬਣਾਓ ਕਿ ਗੁਰੂ ਨਾਨਕ ਦੇਵ ਜੀ ਮੈਨੂੰ ਜਪਜੀ ਸਾਹਿਬ ਸੁਣਾਉਂਦੇ ਨੇ, ਗੁਰੂ ਅਰਜਨ ਦੇਵ ਜੀ ਮੈਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾਉਂਦੇ ਨੇ, ਜਾਪ ਸਾਹਿਬ ਮੈਨੂੰ ਦਸਵੇਂ ਪਾਤਸ਼ਾਹ ਸੁਣਾਉਂਦੇ ਨੇ। ਜਦ ਇਉਂ ਪ੍ਰਤੀਤ ਕਰਨ ਲੱਗ ਜਾਓ ਤਾਂ ਵਾਕਈ ਉਹੀ ਅਵਸਥਾ ਬਣ ਜਾਂਦੀ ਬੰਦੇ ਦੀ। ਫਿਰ ਮਹਾਰਾਜ ਕਹਿੰਦੇ ਫਿਰ ਮਨ ਰੱਖੀ ਹੈ ਭਾਓ, मन दे अंदर भावना यह कर लो हुण इहदे विच जिहड़ियां तीन चीजां आईआं ने कि गावी है फिर सुणीआं इह जिहड़ा सुणना है ना इह सुणन दा सरूप की है सुणन दा लक्षण की है इह जिहड़ा श्रवण है सुणना है किन्ने प्रकार दा है श्रवण भी दो प्रकार दा है श्रवण दा मतलब इह हुंदा कि जिहड़ियां पंगतियां सुण के उन्हां पंगतियां दे महात्म दा जिहड़ा निर्णा करना उहने तात परज दा निर्णा करना है ना प्रयोजन दा निर्णा करना है उहनू सुण के जिहड़ा अपने मन दा टिकणा है सुण के मन टिकदा असल विच जदों आपां पाठ करदे हां उहदा अपना मन किते होर हुंदा इसे करके गुरबाणी अपने मूंह विच हुंदी है मन हुण ही किते होर गए ने मन तां टिकिआ नहीं महाराज कहिंदे पहलां श्रवण करना सिखो प्यारिओ श्रवण तो अगे ना जाओ पहला जेड़ा बंदा श्रवण कर लेगा अपने आप ही मनन हो जा जे पहली क्लास च बच्चा दाखिल करा दी अगले साल दूसरी च उन्हें हो ही जाना है फिर तीसरी च भी हो ही जाना तो जे पहला ही पंजवीं च दाखिल कराउण नूं फिर प्रिंसीपल मनदा किते भी पहली क्लास का बच्चा पंजवीं च दाखिल कर लो जी वह नहीं मनदा महाराज कहिंदे पहला श्रवण नूं जाणो है कि यह श्रवण दो प्रकार का है उहदे विच भी अगे पहली प्रकार का तो एक प्रकार का दूसरी प्रकार विच छे चीजा आउंदियां ने जद तक वह छे चीजा का ज्ञान नहीं हुंदा उदों तक श्रवण करन नूं आपां समझ ही नहीं सकते सो सतगुरु महाराज कल नूं आपां दसणगे कि श्रवण किवें करना फिर अगे हौली हौली दसणगे मनण की चीज हुंदी है फिर अगे दसणगे निध्यासण की नूं कहिंदे ने इन्हां गल्लां का जद तक ज्ञान नहीं हुंदा उदों तक आपां पंच प्रवाण की पौड़ी नूं नहीं समझ सकना पंच प्रवाण की पौड़ी नूं समझण लई फिर देखो महाराज सच्चे पातशाह सुनिया दीआं चार पौड़ियां कहणगे फिर मनण दीआं चार पौड़ियां कहणगे फिर पंच प्रवाण वाली पौड़ी निध्यासण की पौड़ी है इस पौड़ी विचों उस पौड़ी तक जाण लई सानूं पहलां इस नूं समझना पैणा जिवें किसे थां ते जाण लई पहलां उहदे कानून समझो फिर उत्थे जाओ इह पंजवीं पौड़ी विच गावी है सुणी है मन रखी है भाओ दी विचों ही पंच प्रवाण की पौड़ी तक का ज्ञान सतगुरु करवाउणगे इस प्रकार गुरु नानक देव जी नूं ताइयों कहा कि सब ते वड्डा सतगुरु नानक जिन कल राखी मेरी महाराज सब तो वड्डे ने समझाउण दे तरीके भी महाराज के बड़े सोहणे ने प्यार नाल समझा रहे ने आपां समझ रहे हैं वड्डी चीज है गावी है गावी है वाहेगुरु मंत्र नूं इउं जाण के भी ये गुरु नानक देव जी ने दिता है गुरु नानक देव जी बोल रहे ने संगत रूप विच ते मैं सुन रहा हाँ मन दे च भावना रख के अज इउं जाणो भी जिहड़ा वाहेगुरु अखर आ रहा मेरे कन्नां विच ओ गुरु नानक देव जी बोल रहे ने किंतु करन वाला करदा किवें विच संगत हर प्रभ वसै जी ओ संगत विच बह के ओ आप बोल रहा है ओनू तू प्यार नाल सुनन वाला जिग्यासु बन जा वाहे गुरु वाहे गुरु वाहे गुरु वाहे गुरु आपां हौली साइंस की किताब आरंभ हुंदी है दूसरी तीसरी क्लास तो ही बड़ा छोटा जिहा एक प्रसंग हुंदा एक फुल दा ही यह फुल हुंदा इहदियां पत्तियां हुंदियां ने आ चीज बंद थोड़ा जिहा दस्या जांदा उही साइंस का प्रसंग चौथी विच जाके उहदे च एक लैसन होर वध जांदा यही वधदा वधदा अगे जाके वड्डियां क्लासां विच एक एक फुल दे उत्ते ही एक किताब लिखी जांदी दिनों दिन ज्ञान वधदा अपने विच उल्ट रवाज हो गया भी अपना दिनों दिन ज्ञान घटदा जा रहा आपां चाहुंदे मैनूं सौखी जी गल बस दसो सौखी सौखी करदिआं करदिआं फिर गल दा आनंद नहीं बनदा इस करके हमेशा यह सिखो कि ज्ञान बहुता मिले मैनूं जद तक किसी चीज का आपां नूं ज्ञान नहीं है उदों तक उहदी कदर नहीं है इस प्रकार उदाहरण वजों ही इन्ना क मैं कह दिंदा जां कोई बंदा बंदे ने दिल्ली शहर नहीं देखिया पिंड विच रहिंदा ਕਹਿੰਦੇ ਨੇ ਲੋਕ ਕਿ ਦਿੱਲੀ ਗਿਆ ਸੀ ਮੈਂ ਦਿੱਲੀ ਆ ਹੁਣ ਪਿੰਡ ਚ ਰਹਿਣ ਵਾਲਾ ਜਿਹੜਾ ਬੰਦਾ ਉਹ ਸਮਝਦਾ ਵੀ ਇਹ ਵੀ ਕੋਈ ਪਿੰਡ ਹੋਣਾ ਵੱਡਾ ਸਾਰਾ ਉਹਨੂੰ ਗਿਆਨ ਨਹੀਂ ਹੈ। ਇੱਕ ਵਾਰੀ ਉਹਨੂੰ ਬੰਦਾ ਇੱਕ ਦਿੱਲੀ ਲਗਿਆ ਉਹਨੂੰ ਘੁਮਾਇਆ ਫਿਰਾਇਆ ਉਹ ਹਫ਼ਤਾ ਲੱਗ ਗਿਆ ਘੁੰਮਦਿਆਂ ਨੂੰ ਦਿੱਲੀ ਉੱਥੇ ਜਾ ਕਹਿੰਦਾ ਵੀ ਬਹੁਤ ਵੱਡੀ ਹੈ ਦਿੱਲੀ। ਜਦ ਹੁਣ ਪਿੰਡ ਬੈਠੇ ਨੂੰ ਉਹਨੂੰ ਫੇਰ ਕੋਈ ਕਹੇ ਵੀ ਦਿੱਲੀ ਦੇਖੀ ਤਾਂ ਉਹਦੇ ਅੱਖਾਂ ਦੇ ਮੂਹਰੇ ਸਾਰੀ ਦਿੱਲੀ ਆ ਜਾਵੇ। ਦਿੱਲੀ ਅੱਖਰ ਤਾਂ ਛੋਟਾ ਜਿਹਾ ਹੀ ਆ ਪਰ ਹੈ ਬੜਾ ਵੱਡਾ ਬਾਈ। 7 ਦਿਨ ਲੱਗ ਗਏ ਸਾਨੂੰ ਦਿੱਲੀ ਘੁੰਮਦਿਆਂ ਹਾਲੇ ਤੱਕ ਉਹਦਾ ਕੋਈ ਉਰਾ ਭਰਾ ਪਤਾ ਹੀ ਨਹੀਂ ਲੱਗਿਆ ਕਿੱਡੀ ਵੱਡੀ। ਇਸ ਤਰ੍ਹਾਂ ਜਿਹੜੇ ਲੋਕ ਘਰ ਬੈਠੇ ਨੇ ਉਹ ਘਰ ਬੈਠੇ ਕਹਿਣ ਲੈ ਵਾਹਿਗੁਰੂ ਕਰਨ ਦਾ ਕੀ ਫਾਇਦਾ, ਆਹ ਮੂਲ ਮੰਤਰ ਦਾ ਕੀ ਫਾਇਦਾ, ਆਹ ਜਪਜੀ ਸਾਹਿਬ ਦਾ ਕੀ ਫਾਇਦਾ। ਜਦ ਸਤਸੰਗ ਵਿੱਚ ਬੈਠ ਕੇ ਇਹਨੂੰ ਖੋਲੋਂਗੇ ਨਾ ਦਿੱਲੀ ਵਾਂਗੂ ਦੇਖੋਗੇ ਜਦ ਇਹਨੂੰ, ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਮ, ਕਹਿੰਦੇ ਜਿਹੜਾ ਮੇਰਾ ਸ਼ਹਿਰ ਹੈ ਨਾ ਸੱਚਖੰਡ ਉਹਦਾ ਨਾਮ ਹੈ ਬੇਗਮਪੁਰਾ, ਗਮ ਤੋਂ ਰਹਿਤ ਹੈ ਮੇਰਾ ਸ਼ਹਿਰ। ਆਓ ਮੇਰੇ ਸ਼ਹਿਰ ਦੀ ਸੈਰ ਕਰੋ, ਦੇਖੋ ਕਿ ਕਿੱਡੀ ਵੱਡੀ ਹੈ ਗੁਰਬਾਣੀ, ਕਿੰਨੇ ਵੱਡੇ ਨੇ ਸਾਡੇ ਗੁਰੂ ਨਾਨਕ ਦੇਵ ਜੀ, ਕਿੰਨਾ ਵੱਡਾ ਇਤਿਹਾਸ ਹੈ ਸਾਡਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗਾਵੀਐ ਸੁਣੀਐ, ਸੁਣੋ ਭਾਈ ਸੁਣਨਾ ਕਰੋ। ਸਿੱਧ ਕਹਿਣ ਲੱਗੇ ਮਹਾਰਾਜ ਇਹ ਸਰਵਣ ਦਾ ਸਰੂਪ ਫਿਰ ਕੀ ਹੈ, ਉਹ ਵੀ ਬਾਲ ਦੀ ਜਿਵੇਂ ਕਹਿੰਦੇ ਬਾਲ ਦੀ ਖੱਲ ਲਾਉਣ ਵਾਲੀ ਗੱਲ ਹੁੰਦੀ ਹੈ। ਉਹ ਵੀ ਅੱਗਿਓਂ ਪ੍ਰਸ਼ਨ ਇਹੋ ਜਿਹਾ ਕਰਦੇ ਨੇ ਕਿ ਜਿਹੜਾ ਮਹਾਰਾਜ ਜੀ ਸਰਵਣ ਦਾ ਸਰੂਪ ਕੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸਰਵਣ ਦੇ ਦੋ ਸਰੂਪ ਮੰਨੇ ਨੇ, ਇੱਕ ਸਰੂਪ ਤੇ ਇਹ ਹੈ ਕਿ ਜਿਹੜਾ ਆਪਣੇ ਗੁਰੂ ਤੋਂ ਉਪਦੇਸ਼ ਸੁਣਦੇ ਆਪਾਂ ਜਾਂ ਤੁਸੀਂ ਆਪਣੇ ਵੇਦਾਂ ਸ਼ਾਸਤਰਾਂ ਨੂੰ ਪੜ੍ਹਦੇ ਹੋ, ਗੋਰਖ ਤੋਂ ਉਪਦੇਸ਼ ਲੈਂਦੇ ਹੋ ਜਾਂ ਸਤਿਗੁਰੂ ਜੀ ਕਹਿੰਦੇ ਗੁਰਸਿੱਖ ਉਪਦੇਸ਼ ਲੈਂਦੇ ਬਾਣੀ ਰਾਹੀਂ, ਇਸ ਉਪਦੇਸ਼ ਨੂੰ ਸੁਣ ਕੇ ਜਿਹੜਾ ਇਹ ਪ੍ਰਤੀਤ ਹੁੰਦਾ ਕਿ ਆਤਮਾ ਬ੍ਰਹਮ ਰੂਪ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਇਹ ਜਿਹੜਾ ਉਪਦੇਸ਼ ਸੁਣਿਆ ਨਾ ਹੁਣ ਆਪਾਂ ਨੇ, ਇਹਨੂੰ ਸਰਵਣ ਦੀ ਪਹਿਲੀ ਕਿਸਮ ਕਹਿੰਦੇ ਨੇ ਕਿ ਸੁਣ ਕੇ ਭਰੋਸਾ ਹੋ ਜਾਣਾ ਕਿ ਆਤਮਾ ਹੀ ਪਰਮਾਤਮਾ ਹੈ। ਇਹ ਸਰਵਣ ਦਾ ਇਹ ਪਹਿਲਾ ਪ੍ਰਕਾਰ ਹੈ ਸਰਵਣ ਦਾ ਕਿ ਭਰੋਸਾ ਹੋ ਜਾਣਾ। ਸੋ ਦੂਸਰਾ ਜਿਹੜਾ ਸਰਵਣ ਹੈ ਉਹ ਗੁਰੂ ਦੇ ਦੱਸੇ ਹੋਏ ਬਚਨਾਂ ਦੇ ਉੱਤੇ 6 ਚਿੰਨ੍ਹ ਹੁੰਦੇ ਨੇ, ਉਹ 6 ਚਿੰਨ੍ਹਾਂ ਦੇ ਮੁਤਾਬਕ ਸਰਵਣ ਦੇ ਮਹਾਤਮ ਨੂੰ ਜਾਣਨਾ, ਸਰਵਣ ਨੂੰ ਸਮਝਣਾ ਕਿ ਸਰਵਣ ਕੀ ਚੀਜ਼ ਹੈ। ਉਹ ਕਈ ਐਸਾ 6 ਚਿੰਨ੍ਹਾਂ ਦੁਆਰਾ ਕਰਦੇ ਨੇ, ਜਿਵੇਂ 6 ਚਿੰਨ੍ਹਾਂ ਵਿੱਚ ਆਉਂਦਾ ਹੈ ਉਪਕਰਮ ਉਪਸੰਹਾਰ, ਪਹਿਲਾ ਚਿੰਨ੍ਹ ਹੈ ਇਹਦਾ, ਕਿਉਂਕਿ ਵੈਸੇ ਤਾਂ ਆਪਾਂ ਰੋਜ਼ ਬਾਣੀ ਪੜ੍ਹਦੇ ਹਾਂ ਪਰ ਉਹ ਉਪਕਰਮ ਉਪਸੰਹਾਰ ਪਹਿਲੀ ਵਾਰ ਸੁਣਿਆ ਵੀ ਪਤਾ ਹੀ ਨਹੀਂ ਇਹ ਹੁੰਦਾ ਕੀ ਹੈ। ਦੇਖੋ ਉਪਕਰਮ ਉਪਸੰਹਾਰ ਇਹਨੂੰ ਕਹਿੰਦੇ ਨੇ ਜਿੱਥੋਂ ਪ੍ਰਾਰੰਭ ਕਰੀਏ ਉੱਥੇ ਸਮਾਪਤੀ ਕਰੀਏ ਕਿਸੇ ਵੀ ਚੀਜ਼ ਦੀ। ਇਹ ਕਾਵਿ ਰਚਨਾ ਵਾਲਿਆਂ ਨੂੰ ਜ਼ਿਆਦਾ ਪਤਾ, ਪਿੰਗਲ ਵਾਲਿਆਂ ਨੂੰ ਬਹੁਤਾ ਪਤਾ ਇਹਨਾਂ ਗੱਲਾਂ ਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਆਰੰਭ ਕੀਤੀ, ਪਹਿਲਾਂ ਤਾਂ ਆਪਾਂ ਛੋਟੇ ਤੋਂ ਛੋਟਾ ਲੈਂਦੇ ਹਾਂ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋ ਸੀ ਪੀ ਸੱਚ। ਇਹ ਜੋ ਆਦ ਸੱਚ ਉਪਕਰਮ ਹੈ, ਜਿਹਨੂੰ ਆਦ ਸੱਚ ਕਿਹਾ ਉਸੇ ਨੂੰ ਨਾਨਕ ਹੋ ਸੀ ਪੀ ਸੱਚ ਕਿਹਾ, ਇਹਨੂੰ ਉਪਸੰਹਾਰ ਕਹਿੰਦੇ ਨੇ। ਉਪਕਰਮ ਉਪਸੰਹਾਰ, ਜਿੱਥੋਂ ਸ਼ੁਰੂ ਕਰਨਾ ਉੱਥੇ ਹੀ ਉਹਦੀ ਸਮਾਪਤੀ ਕਰਨੀ। ਇੱਕ ਓਂਕਾਰ ਬਾਣੀ ਵਿੱਚ ਮੰਗਲ ਰੂਪ ਹੈ, ਸੱਸੇ ਤੋਂ ਬਾਣੀ ਆਰੰਭ ਹੋਈ ਹੈ ਸਤਨਾਮ। ਜੇ ਕੋਈ ਕਹੇ ਵੀ ਉਹ ਤਾਂ ਮੂਲ ਮੰਤਰ ਹੈ, ਫਿਰ ਸੋਚਿਆ ਸੋਚਣਾ ਤੋਂ ਲੈ ਲਓ, ਸੱਸਾ ਉੱਥੇ ਵੀ ਆ ਗਿਆ। ਮਹਾਰਾਜ ਨੇ ਕਿਤੇ ਕਮੀ ਨਹੀਂ ਛੱਡੀ, ਕੋਈ ਕੁਸ਼ਚਨ ਕਰੋਗੇ ਉਹ ਫੱਟ ਜਵਾਬ ਮਿਲ ਜਾਣਾ। ਸੱਸੇ ਤੇ ਹੀ ਜਾ ਕੇ ਮੁਕਾਤਾ, 18, 10, 20 ਤੇ ਸੱਸਾ ਹੀ ਆ ਗਿਆ। ਫਿਰ ਜੇ ਕਹੀਏ ਤਨ ਮਨ ਥੀਵੈ ਹਰਿਆ ਦੇ ਆੜੇ ਤੇ ਮੁੱਕਦੀ, ਉੱਥੇ ਗੱਲ ਨਹੀਂ ਬਣਦੀ। ਹੁਣ ਆੜੇ ਤੋਂ ਬਾਣੀ ਸ਼ੁਰੂ ਹੀ ਨਹੀਂ ਹੁੰਦੀ ਕਿਤੋਂ, ਉਪਕਰਮ ਉਪਸੰਹਾਰ ਇੱਥੇ ਜਾ ਕੇ ਮਿਲ ਜਾਂਦਾ। ਜਾਂ ਉਹ ਜਿਹੜਾ ਉਪਕਰਮ ਉਪਸੰਹਾਰ ਜਦ ਤੱਕ ਸਰਵਣ ਵਾਲੇ ਨੂੰ ਪਤਾ ਨਾ ਹੋਵੇ, ਸੋ ਇਸ ਕਰਕੇ ਉਦੋਂ ਤੱਕ ਸਰਵਣ ਵਾਲਾ ਜਿਹੜਾ ਨਾ ਉਹ ਸੰਪੂਰਨ ਨਹੀਂ ਹੁੰਦਾ ਉਹਦੇ ਵਿੱਚ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਵੀ ਮੱਧ ਵਿੱਚ ਵੀ ਜਾ ਕੇ ਇਹੀ ਕਿਹਾ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਮੱਧ ਵਿੱਚ ਜਾ ਕੇ ਵੀ ਇਸ ਤਰ੍ਹਾਂ ਹੀ ਕਹਿੰਦੇ ਨੇ। ਇਸ ਕਰਕੇ ਇਹ ਪਹਿਲਾਂ ਜਿਹੜਾ ਲੱਛਣ ਹੈ ਉਪਕਰਮ ਉਪਸੰਹਾਰ ਦਾ ਇਹ ਸ਼ਰਵਣ, ਕਿਉਂਕਿ ਸ਼ਰਵਣ ਦੋ ਪ੍ਰਕਾਰ ਦਾ। ਪਹਿਲੇ ਪ੍ਰਕਾਰ ਦਾ ਸ਼ਰਵਣ ਤਾਂ ਆਪਾਂ ਸੁਣ ਹੀ ਲਿਆ ਕਿ ਆਤਮਾ ਨੂੰ ਪਰਮਾਤਮਾ ਰੂਪ ਕਰਕੇ ਜਾਣ ਲੈਂਦੇ ਹਾਂ। ਦੂਜੇ ਪ੍ਰਕਾਰ ਦਾ ਸ਼ਰਵਣ ਹੈ ਜਿਹੜੇ ਗੁਰੂ ਦੇ ਦੱਸੇ ਹੋਏ ਬਚਨਾਂ ਦੇ ਮੁਤਾਬਕ ਛੇ ਚਿੰਨ੍ਹਾਂ ਦੇ ਰਾਹੀਂ ਆਪਾਂ ਪਛਾਣ ਕਰ ਸਕਦੇ ਹਾਂ। ਉਹ ਛੇ ਚਿੰਨ੍ਹ ਆਪਾਂ ਨੂੰ ਯਾਦ ਹੋਣੇ ਚਾਹੀਦੇ। ਚਲੋ ਛੇ ਨਹੀਂ ਤਾਂ ਤੁਹਾਨੂੰ ਦੋ ਯਾਦ ਰਹਿ ਜਾਣਗੇ, ਇੱਕ ਹੀ ਰਹਿ ਜਾਊਗਾ, ਮਾੜਾ ਮੋਟਾ ਕੋਈ ਪੱਲੇ ਤਾਂ ਪੈ ਜਾਊਗਾ ਨਾ ਆਪਣੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਦੂਸਰੀ ਚੀਜ਼ ਹੁੰਦੀ ਹੈ ਅਭਿਆਸ, ਵਾਰ ਵਾਰ ਅਭਿਆਸ ਕਰਨਾ। ਸ਼ਰਵਣ ਦਾ ਦੂਸਰਾ ਚਿੰਨ੍ਹ ਹੈ ਇਹ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ। ਪੰਗਤੀ ਤਾਂ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਪਰ ਆਪਾਂ ਨੂੰ ਇਹ ਨਹੀਂ ਪਤਾ ਕਿ ਅਭਿਆਸ ਕਰਾਇਆ ਹੋਇਆ। ਵਾਰ ਵਾਰ ਜਿਹੜੀ ਚੀਜ਼ ਨੂੰ ਕਹਿੰਦੇ ਨੇ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਇਹ ਵਾਰ ਵਾਰ ਅਭਿਆਸ ਕਰਾਉਂਦੇ ਨੇ ਸ਼ਰਵਣ ਦੇ ਰਾਹੀਂ। ਜੇ ਆਪਾਂ ਇਹਨੂੰ ਸੁਣਦੇ ਹਾਂ ਤਾਂ ਹੀ ਅਭਿਆਸ ਕਰਦੇ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਸੁਣਨ ਨਾਲ ਫਿਰ ਗਿਆਨ ਹੋ ਜਾਂਦਾ,